ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਤੇਜਿੰਦਰ ਸਿੰਘ ਤੁਹਾਡੇ ਨਾਲ, ਤੇ ਅੱਜ ਸਾਡੇ ਵਿਹੜੇ ਬਹੁਤ ਹੀ ਖਾਸ ਮਹਿਮਾਨ ਆਏ ਨੇ। ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ। ਤੁਹਾਨੂੰ ਦੱਸਦਾ ਕੌਣ ਅੱਜ ਸਾਡੇ ਕੋਲ SBS ਪਹੁੰਚੇ ਹੋਏ ਨੇ, ਪਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 1 ਤੋਂ 10 ਨਵੰਬਰ ਤੱਕ ਚੱਲੇ 13ਵੇਂ ਪੈਨ ਪੈਸੀਫਿਕ ਮਾਸਟਰ ਗੇਮਸ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਹੋਏ। ਇਹਨਾਂ ਖੇਡਾਂ ਵਿੱਚ 15,000 ਐਥਲੀਟਸ ਅਤੇ ਸਹਿਯੋਗੀਆਂ ਤੋਂ ਇਲਾਵਾ 1,000 ਵਾਲੰਟੀਅਰਸ ਨੇ 45 ਤੋਂ ਵੱਧ ਖੇਡਾਂ ਵਿੱਚ ਹਿੱਸਾ ਲਿਆ ਤੇ 30 ਦੇਸ਼ਾਂ ਦੇ ਖਿਡਾਰੀ ਇਸ 'ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਬਈ ਜਦੋਂ ਇੰਨੇ ਖਿਡਾਰੀ ਪਹੁੰਚਦੇ ਹੈ ਤੇ ਆਪਣੇ ਪੰਜਾਬੀ ਕਿੱਥੇ ਪਿੱਛੇ ਰਹਿੰਦੇ ਨੇ। ਪੰਜਾਬੀ ਇਹਨਾਂ 'ਚ ਹਿੱਸਾ ਲੈਣ ਹੀ ਨਹੀਂ ਪਹੁੰਚੇ, ਬਲਕਿ ਇੱਥੋਂ ਮੈਡਲ ਵੀ ਜਿੱਤ ਕੇ ਲਿਆਏ ਨੇ। ਸਾਡੇ ਸਟੂਡੀਓਜ਼ ਦੇ ਵਿੱਚ ਅੱਜ ਪਹੁੰਚੇ ਹੋਏ ਨੇ ਰਾਜਵਿੰਦਰ ਕੌਰ ਜੀ, ਜੋ ਕਿ ਮੈਲਬਨ ਦੇ ਰਹਿਣ ਵਾਲੇ ਨੇ, ਕੁਲਵਿੰਦਰ ਕੌਰ ਜੀ ਜੋ ਕਿ ਮੋਹਾਲੀ ਤੋਂ ਨੇ, ਅਤੇ ਅਮਰੀਕਾ ਦੇ ਕੈਲੀਫੋਰਨੀਆ ਤੋਂ ਗੁਰਬਖਸ਼ ਸਿੰਘ ਸਿੱਧੂ ਜੀ। ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਸਵਾਗਤ ਹੈ SBS
ਪੰਜਾਬੀ। ਸਾਰਿਆਂ
ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ ਕਿ ਗੁਰਬਖਸ਼ ਸਿੰਘ ਜੀ ਅਮਰੀਕਾ ਤੋਂ ਆਏ ਨੇ ਇਹਨਾਂ ਖੇਡਾਂ 'ਚ ਹਿੱਸਾ ਲੈਣ। ਇੱਥੇ ਗੁਰਬਖਸ਼ ਸਿੰਘ ਜੀ ਕੇਵਲ ਹਿੱਸਾ ਲੈਣ ਹੀ ਨਹੀਂ ਆਏ ਇੱਥੇ, ਬਲਕਿ ਇੱਥੋਂ 5 ਮੈਡਲ ਜਿੱਤ ਕੇ ਲੈ ਕੇ ਜਾ ਰਹੇ ਨੇ। ਗੁਰਬਖਸ਼ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਕਿਹੜੇ ਕਿਹੜੇ ਇਵੈਂਟਸ ਦੇ ਵਿੱਚ ਤੁਸੀਂ ਇਹ ਮੈਡਲ ਇੱਥੋਂ ਲੈ ਕੇ ਜਾ ਰਹੇ ਹੋ?
ਹਾਂਜੀ, ਮੈਂ ਜੀ ਇੱਥੇ ਇਹਨਾਂ ਗੇਮਾਂ ਦੇ ਵਿੱਚ ਪਾਰਟੀਸਪੇਟ ਕੀਤਾ ਹੈਗਾ ਤੇ ਮੇਰੇ 5 ਇਵੈਂਟ ਸੀਗੇ ਥਰੋ ਦੇ। ਤੇ ਪਹਿਲਾ ਸੀਗਾ ਹੈਮਰ ਥਰੋ, ਜਿਹਦੇ ਵਿੱਚ ਮੈਨੇ ਗੋਲਡ ਮੈਡਲ ਜਿੱਤਿਆ ਹੈਗਾ। ਫਿਰ ਸ਼ਾਰਟ ਪੁੱਟ ਦੇ ਵਿੱਚ ਮੈਂ ਬ੍ਰੋਂਜ਼ ਮੈਡਲ, ਤੇ ਡਿਸਕਸ ਥਰੋ ਦੇ ਵਿੱਚ ਮੇਰੀ 4th ਪੋਜੀਸ਼ਨ ਸੀਗੀ, ਜੈਵਲਿਨ ਥਰੋ ਦੇ ਵਿੱਚ ਗੋਲਡ ਮੈਡਲ, ਤੇ ਵੇਟ ਥਰੋ ਦੇ ਵਿੱਚ ਫਿਰ ਗੋਲਡ ਮੈਡਲ, ਤੇ ਇਹਨਾਂ ਚਾਰਾਂ ਪੰਜੇ ਥਰੋਆਂ ਦਾ ਕੰਬੀਨੇਸ਼ਨ ਦੇ ਵਿੱਚ ਮੇਰਾ ਫਿਰ ਗੋਲਡ ਮੈਡਲ ਆਇਆ ਹੈ। ਟੋਟਲ 4 ਗੋਲਡ ਮੈਡਲ ਤੇ 1 ਬ੍ਰੋਂਜ਼ ਮੈਡਲ ਹੈ ਇਹਨਾਂ ਗੇਮਾਂ ਦੇ।
ਵਾਹ ਜੀ ਵਾਹ, ਕੀ ਬਾਤ ਹੈ! ਮਤਲਬ ਇੰਨੇ ਖੇਡਾਂ ਦੇ ਨਾਮ ਯਾਦ ਰੱਖਣਾ ਜਾਂ ਸਾਰਾ ਕੁਝ ਸੋਚਣਾ ਹੀ ਆਪਦੇ ਆਪ 'ਚ ਥੋੜਾ ਜਿਹਾ ਔਖਾ ਲੱਗਦਾ, ਤੇ ਤੁਸੀਂ ਇਹਨਾਂ 'ਚ ਮੈਡਲ ਲੈ ਕੇ ਆ ਰਹੇ ਹੋ। ਤੇ ਆਪਣੇ ਸਰੋਤੇ ਨੂੰ ਇੱਕ ਵਾਰ ਫਿਰ ਤੋਂ ਮੈਂ ਦੱਸਣਾ ਚਾਹੂੰਗਾ ਕਿ ਇਹ ਮਾਸਟਰ ਗੇਮ ਸੀ, ਯਾਨੀ ਕਿ ਇਹ 30 ਸਾਲ ਤੋਂ ਉੱਪਰ ਅਲੱਗ ਅਲੱਗ ਬ੍ਰੈਕਟਸ ਬਣੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਨੇ ਸਾਰੇ ਖਿਡਾਰੀ ਜਿਹੜੇ ਅਲੱਗ ਅਲੱਗ ਇਲਾਕਿਆਂ ਤੋਂ ਆਉਂਦੇ ਨੇ।
ਹਾਂਜੀ, ਆਪਣਾ 30 ਤੋਂ ਗਰੁੱਪ ਸ਼ੁਰੂ ਹੁੰਦਾ, 5-5 ਸਾਲ ਦੇ ਗਰੁੱਪ ਹੁੰਦੇ ਹੈਗੇ, ਗਰੁੱਪ ਗੋਜ਼ ਅਪ ਟੂ 100 ਈਅਰਸ ਓਲਡ, ਤੇ ਜਿਹੜੇ ਜਿਹੜੇ ਇਹਨਾਂ ਦੇ ਵਿੱਚ 5-5 ਸਾਲਾਂ ਦੇ ਗਰੁੱਪ 'ਚ ਪਾਰਟੀਸਪੇਟ ਕਰਦੇ ਹੈਗੇ।
ਜੀ ਬਿਲਕੁਲ, ਤੇ ਸਾਡੇ ਨਾਲ ਪੰਜਾਬ ਮੋਹਾਲੀ ਤੋਂ ਕੁਲਵਿੰਦਰ ਕੌਰ ਜੀ ਵੀ ਇੱਥੇ ਪਹੁੰਚੇ ਨੇ। ਕੁਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ। ਥੋੜਾ ਜਿਹਾ ਆਪਣੇ ਬਾਰੇ ਵੀ ਦੱਸੋ ਵੀ ਕਿਸ ਤਰੀਕੇ ਨਾਲ ਖੇਡਾਂ ਦੇ ਵੱਲ ਰੁਝਾਨ ਹੋਇਆ, ਤੇ ਸਪੈਸ਼ਲੀ ਤੁਸੀਂ ਇਹਨਾਂ ਪੈਨ ਪੈਸੀਫਿਕ ਮਾਸਟਰ ਗੇਮਸ 'ਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੇ ਹੋ?
ਹਾਂਜੀ ਸਰ, ਮੈਂ ਐਕਚੁਲੀ 7th ਕਲਾਸ ਤੋਂ ਹੀ ਗੇਮਸ ਕਰ ਰਹੀ ਹਾਂ, ਤੇ ਉਹ ਇੱਕ ਤੁਹਾਡੇ ਕਿਤੇ ਨਾ ਕਿਤੇ ਜ਼ਾਹਿਨ 'ਚ ਬੈਠਿਆ ਹੋਇਆ ਸੀ ਕਿ ਸਪੋਰਟਸ ਦੇ ਨਾਲ ਜੁੜਿਆ ਰਹਿਣਾ ਹੈਗਾ, ਤੇ ਹੁਣ ਤੇ ਗੇਮਸ ਵਗੈਰਾ ਜਿਹੜੀਆਂ 7th ਕਲਾਸ ਤੋਂ ਹੀ ਚੱਲਦੀਆਂ ਆ ਰਹੀਆਂ ਨੇ, ਤੇ ਉਹਨਾਂ ਨੇ ਹੀ ਸਾਨੂੰ ਮੋਟੀਵੇਟ ਜਿਹੜਾ ਕੀਤਾ, ਤੇ ਅੱਜ ਮੈਂ ਆਸਟ੍ਰੇਲੀਆ ਜਿਹੜਾ ਪਾਰਟੀਸਪੇਟ ਕਰਨ ਆਈ ਸੀ ਤੇ ਮੈਡਲ ਜਿੱਤ ਕੇ ਜਾ ਰਹੀ ਹਾਂ। ਤੇ ਲਾਸਟ ਈਅਰ ਵੀ ਅਸੀਂ ਆਏ ਸੀ 2022 ਦੇ ਵਿੱਚ, ਤੇ ਉਦੋਂ ਵੀ ਮੈਂ ਮੈਡਲ ਲੈ ਕੇ ਗਈ ਹਾਂ। 3 ਮੈਡਲਸ ਸੀ ਮੇਰੇ ਉਸ ਟਾਈਮ ਤੇ, 2 ਗੋਲਡ ਔਰ 1 ਸਿਲਵਰ, ਔਰ ਇਸ ਵਾਰ ਜਿਹੜਾ ਮੈਨੂੰ ਦੁਬਾਰਾ ਤੋਂ ਮੇਰੇ ਨਾਲ ਸਿੱਧੂ ਸਰ ਤੇ ਆਪਣੇ ਮੈਡਮ ਜਿਹੜੇ ਨੇ ਰਾਜਵਿੰਦਰ ਦੀਦੀ, ਉਹਨਾਂ ਦੀਦੀ ਹੀ ਮੈਂ ਪੁਕਾਰਦੀ ਹਾਂ ਕਿਉਂਕਿ ਮੈਨੂੰ ਪੁਰਾਣਾ ਸਮਾਂ ਯਾਦ ਆ ਜਾਂਦਾ। ਇਹਨਾਂ ਨੇ ਹੀ ਮੈਨੂੰ ਦੁਬਾਰਾ ਮੋਟੀਵੇਟ ਕੀਤਾ ਇੱਥੇ ਆਸਟ੍ਰੇਲੀਆ ਪਾਰਟੀਸਪੇਸ਼ਨ ਵਾਸਤੇ, ਸੋ ਮੈਂ ਇਹਨਾਂ ਦੀ ਹਮੇਸ਼ਾ ਰਿਣੀ ਰਹਾਂਗੀ, ਇਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਪਹੁੰਚੀ ਹਾਂ।
ਤੁਸੀਂ ਰਾਜਵਿੰਦਰ ਜੀ ਦਾ ਜ਼ਿਕਰ ਕਰ ਰਹੇ ਹੋ, ਸਾਡੇ ਆਪਣੇ ਮੈਲਬਨ ਤੋਂ ਰਾਜਵਿੰਦਰ ਜੀ ਸਾਡੇ ਨਾਲ ਮੌਜੂਦ ਨੇ। ਰਾਜਵਿੰਦਰ ਜੀ, ਕਿਸ ਤਰੀਕੇ ਨਾਲ ਖੇਡਾਂ ਦੇ ਨਾਲ ਇਹ ਜੁੜਾਵ ਤੁਹਾਡਾ ਹੋਇਆ, ਤੇ ਕਿਹੜੀ ਇਹ ਚੀਜ਼ ਹੈ ਜਿਹੜੀ ਤੁਹਾਨੂੰ ਲਗਾਤਾਰ ਖੇਡਾਂ ਵੱਲ ਨੂੰ ਅੱਗੇ ਲਈ ਜਾ ਰਹੀ ਹੈ ਕਿ ਤੁਸੀਂ ਇਹਨਾਂ ਖੇਡਾਂ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਇਹਨਾਂ 'ਚ ਮੈਡਲ ਜਿੱਤ ਰਹੇ ਹੋ ਇਸ ਸਮੇਂ ਵੀ?
ਹਾਂਜੀ ਭਾਅ ਜੀ, ਮੈਂ ਤਾਂ ਪਹਿਲਾਂ ਤੋਂ ਹੀ ਸਪੋਰਟਸ ਦੇ ਨਾਲ ਜੁੜੀ ਹਾਂ। ਇੰਡੀਆ ਵਿੱਚ ਜਦੋਂ 1990 ਵਿੱਚ ਮੈਂ ਆਸਟ੍ਰੇਲੀਆ ਮੂਵ ਹੋਈ ਹਾਂ, ਉਸ ਤੋਂ ਪਹਿਲਾਂ ਮੈਂ ਨੈਸ਼ਨਲ ਚੈਂਪੀਅਨ ਸੀ ਇੰਡੀਆ, ਸੈਫ ਏਸ਼ੀਅਨ ਗੇਮਸ ਵਿੱਚ ਮੇਰਾ ਨਵਾਂ ਰਿਕਾਰਡ ਸੀਗਾ। ਇੰਡੀਆ ਲਈ ਮੈਂ 4-5 ਵਾਰ ਖੇਡ ਚੁੱਕੀ।
ਕਿਹੜੇ ਇਵੈਂਟਸ ਦੀ ਗੱਲ ਕਰ ਰਹੇ?
ਸ਼ਾਟਪੁੱਟ ਵਿੱਚ।
ਜੀ
ਹਾਂਜੀ, ਸ਼ਾਟਪੁੱਟ ਸੀ ਮੇਰਾ ਮੇਨ ਇਵੈਂਟ, ਔਰ ਸ਼ਾਟਪੁੱਟ ਦੇ ਵਿੱਚ ਮੈਂ ਨੈਸ਼ਨਲ, ਮੇਰਾ ਨੈਸ਼ਨਲ ਰਿਕਾਰਡ ਸੀ, ਵਿਮੈਨ ਨੈਸ਼ਨਲ ਚੈਂਪੀਅਨ ਸੀ, ਨਿਊ ਰਿਕਾਰਡ ਸੀਗਾ। 6 ਸਾਲ ਕੰਟੀਨਿਊਸਲੀ ਇਨ ਅ ਰੋ ਮੈਂ ਚੈਂਪੀਅਨ ਸੀ ਇੰਡੀਆ ਦੀ। ਫਿਰ ਮੈਂ ਰੇਲਵੇ ਵਿੱਚ ਜੋਬ ਕੀਤੀ, ਔਰ ਰੇਲਵੇ ਵੱਲੋਂ ਮੈਂ 2-3 ਸਾਲ ਖੇਡਿਆ, ਉਹਦੇ ਵਿੱਚ ਵੀ ਮੈਂ ਰੇਲਵੇ ਵੱਲੋਂ ਵੀ ਚੈਂਪੀਅਨ, ਨੈਸ਼ਨਲ ਚੈਂਪੀਅਨ ਸੀ। ਫਿਰ 90 ਵਿੱਚ ਇੱਥੇ ਮੂਵ ਹੋ ਗਏ, ਤਾਂ ਫਿਰ ਤਾਂ ਬ੍ਰੇਕ ਆ ਗਈ ਸੈਟਲਮੈਂਟ ਵਿੱਚ, ਇੰਨੇ ਮਤਲਬ ਬਿਜ਼ੀ ਹੋ ਗਏ, ਅਤੇ ਫਿਰ ਆਫਟਰ 26 ਈਅਰ 2017 ਦੇ ਵਿੱਚ ਮੈਂ ਪਹਿਲੀ ਵਾਰੀ ਪਾਰਟੀਸਪੇਟ ਕੀਤਾ ਸੀਗਾ ਮਾਸਟਰ, ਵਰਲਡ ਮਾਸਟਰ ਗੇਮਸ ਵਿੱਚ ਐਡਲੇਟ।
ਥੋੜ੍ਹਾ ਜਿਹਾ ਇਹਨਾਂ ਮਾਸਟਰ ਗੇਮਸ ਨੂੰ ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਕੀ ਮੋਟੀਵੇਸ਼ਨ ਹੁੰਦਾ ਇਹਨਾਂ 'ਚ ਹਿੱਸਾ ਲੈਣ ਦਾ, ਕਿਉਂ ਲੱਗਦਾ ਹੈ ਕਿ ਇਹਨਾਂ 'ਚ ਹਿੱਸਾ ਲੈਣਾ ਚਾਹੀਦਾ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ।
ਭਾਅ ਜੀ, ਇਹ ਮੋਟੀਵੇਸ਼ਨ ਮੈਨੂੰ ਤਾਂ ਇੱਥੋਂ ਆਈ ਆ ਕਿ ਮੇਰਾ ਇਹ ਸੀਗਾ ਕਿ ਬੋਡੀ ਨੂੰ ਕਿਸ ਤਰ੍ਹਾਂ ਫਿੱਟ ਰੱਖਿਆ ਜਾਵੇ, ਫਿਟਨੈਸ ਦਾ ਕੀ ਤਰੀਕਾ ਹੋ ਸਕਦਾ, ਐਂਡ ਇਹ ਇੱਕ ਮੋਟੀਵੇਸ਼ਨ ਆ ਅਤੇ ਇਹ ਇੱਕ ਮਾਸਟਰ ਗੇਮਸ ਹੀ ਆ ਜਿਹੜੀਆਂ ਸਾਨੂੰ ਓਲਡ ਏਜ ਵਿੱਚ ਅੱਗੇ ਜਾ ਕੇ ਸਾਨੂੰ ਮੋਟੀਵੇਟ ਕਰਦੀਆਂ।
ਜੀ ਜੀ ਬਿਲਕੁਲ। ਗੁਰਬਖਸ਼ ਜੀ ਸਾਡੇ ਨਾਲ ਮੌਜੂਦ ਨੇ। ਗੁਰਬਖਸ਼ ਜੀ, ਤੁਸੀਂ ਅਮਰੀਕਾ ਤੋਂ ਆਸਟ੍ਰੇਲੀਆ 'ਚ ਹੋਣ ਵਾਲੀਆਂ ਇਹਨਾਂ ਮਾਸਟਰ ਗੇਮਸ 'ਚ ਹਿੱਸਾ ਲੈਣ ਵਾਸਤੇ ਸਪੈਸ਼ਲੀ ਆਏ ਹੋ, ਜਾਂ ਫਿਰ ਕੋਈ ਹੋਰ ਕਾਰਨ ਸੀ ਕਿ ਤੁਸੀਂ ਆਸਟ੍ਰੇਲੀਆ ਆ ਰਹੇ ਸੀ ਅਤੇ ਇਹਨਾਂ ਖੇਡਾਂ 'ਚ ਹਿੱਸਾ ਲਿਆ?
ਨਹੀਂ ਜੀ, ਮੇਨ ਰੀਜ਼ਨ ਇੱਥੇ ਆਉਣ ਦਾ ਤਾਂ ਸੀਗਾ ਗੇਮਾਂ ਅਟੈਂਡ ਕਰਨੀਆਂ, ਕਿਉਂਕਿ ਮੈਂ 2018 'ਚ ਵੀ ਕੰਪੀਟੀਸ਼ਨ ਕੀਤਾ, 2022 'ਚ ਕੀਤਾ, ਹੁਣ 2024 'ਚ ਜੋ ਅੱਗੇ ਵੀ ਆਉਣਗੇ, 2026 ਜਦੋਂ ਵੀ ਆਵਾਂਗੇ, ਨਾਲ ਵਕੇਸ਼ਨ ਕਰ ਲੈਂਦੀ ਹੈ, ਦੋ ਚੀਜ਼ਾਂ ਹੋ ਜਾਂਦੀਆਂ ਹੈ ਇੱਥੇ ਆਉਣ ਦੀ।
ਜੀ, ਅਤੇ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਫਿੱਟ ਰੱਖਦੇ ਹੋ, ਜੇ ਤੁਸੀਂ ਆਪਣੀ ਉਮਰ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੋ, ਕਿਉਂਕਿ ਮੈਂ ਸਾਹਮਣੇ ਦੇਖ ਰਿਹਾ ਕਿ ਬਹੁਤ ਹੀ ਫਿੱਟ, ਮੈਂ ਤਾਂ ਕਹੂੰਗਾ ਕਿ ਮੇਰੇ ਤੋਂ ਜ਼ਿਆਦਾ ਜਵਾਨ ਤੇ ਯੰਗ ਸ਼ਾਇਦ ਹੋਵੋਗੇ ਵੀ, ਤੇ ਥੋੜਾ ਦੱਸਣਾ ਚਾਹੂੰਗਾ।
ਹਾਂਜੀ, ਮੇਰਾ ਏਜ ਗਰੁੱਪ ਹੈ ਜੀ 65-69 ਦਾ।
65-69 ਦਾ ਏਜ ਗਰੁੱਪ, ਇਹ ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਹੈ ਕਿ 65-69
ਮੇਰੀ ਹੁਣ ਜਿਹੜੀ ਏਜ ਹੈ 69.5 ਇਅਰਸ ਓਲਡ ਹਾਂ ਜੀ ਮੈਂ, ਤੇ ਮੈਂ ਕੰਪੀਟੀਸ਼ਨ ਕਰਦਾ ਅਮਰੀਕਾ ਦੇ ਵਿੱਚ ਪਿਛਲੇ 10 ਸਾਲ ਤੋਂ। ਇਹ ਸਾਲ ਮੇਰਾ ਸਾਰਿਆਂ ਨੂੰ ਬਿਜ਼ੀ ਰਿਹਾ, ਕਿਉਂਕਿ ਮੇਰਾ ਲਾਸਟ ਏਜ ਗਰੁੱਪ ਹੈ ਇਸ ਦੇ ਵਿੱਚ, ਇਹ 10ਵਾਂ ਕੰਪੀਟੀਸ਼ਨ ਹੈ ਮੇਰਾ ਇਸ ਸਾਲ ਦਾ ਜੀ ਇਹ,
ਅਤੇ
4 ਮੈਂ ਕਰ ਚੁੱਕਿਆ ਹੈਗਾ ਇੰਟਰਨੈਸ਼ਨਲ ਇਨਕਲੂਡਿੰਗ ਪੈਨ ਪੈਸਿਫਿਕ, ਅਤੇ 6 ਮੇਰੇ ਹੁੰਦੇ ਨੇ ਲੋਕਲ ਯੂਨਾਈਟਿਡ ਸਟੇਟਸ ਦੇ ਵਿੱਚ ਹੁੰਦੇ ਨੇ ਜੀ।
ਤੇ
ਇਸ ਸਾਲ ਦੇ 30 ਮੈਡਲ ਜਿੱਤ ਚੁੱਕਾ ਜੀ ਮੈਂ ਹੁਣ ਇਸ ਸਾਲ ਦੇ ਵਿੱਚ।
ਕੀ ਬਾਤ ਹੈ, 1 ਸਾਲ ਦੇ ਵਿੱਚ ਤੁਸੀਂ
30 ਮੈਡਲ ਟੋਟਲ? ਹਾਂਜੀ ਹਾਂਜੀ ਹਾਂਜੀ।
ਤੇ 69.5 ਤੁਸੀਂ ਕਹਿ ਰਹੇ ਹੋ?
ਹਾਂਜੀ ਹਾਂ, ਅਗਲੇ ਸਾਲ ਮੇਰਾ 70 ਦਾ ਗਰੁੱਪ ਚੱਲ ਜਾਣਾ, ਚੇਂਜ ਹੋ ਜਾਣਾ ਗਰੁੱਪ
ਅਗਲੇ ਸਾਲ। 70 ਦੇ ਗਰੁੱਪ?
ਹਾਂ, 70-74 ਗਰੁੱਪ ਹੈ ਜੀ।
ਤੇ ਗੁਰਬਖਸ਼ ਜੀ, ਕੀ ਚੀਜ਼ ਹੈ ਜਿਹੜੀ ਤੁਹਾਨੂੰ ਲਗਾਤਾਰ ਇਸ ਫਿਟਨੈਸ ਵੱਲ ਨੂੰ ਲੈ ਕੇ ਜਾਂਦੀ ਰਹਿੰਦੀ ਹੈ?
ਇਹ ਮੇਨ ਤਾਂ ਇਹ ਹੈ ਜੀ, ਮੈਂ ਨਾ ਆਪਣੇ ਜਦੋਂ USA ਮਾਈਗ੍ਰੇਟ ਹੋਇਆ ਸੀਗਾ, ਉਦੋਂ ਤੋਂ ਮੈਂ ਜਿਮ ਕਰਦਾ ਰਿਹਾ।
ਕਦੋਂ ਮਾਈਗ੍ਰੇਟ ਹੋਏ ਸੀ?
ਮੈਂ 79 'ਚ ਮਾਈਗ੍ਰੇਟ ਹੋਇਆ ਸੀ USA ਦੇ ਵਿੱਚ। ਹਾਂਜੀ, ਅਤੇ ਉਦੋਂ ਦਾ ਮੈਂ ਜਿਮ ਵਗੈਰਾ ਕੋਈ ਨਾ ਕੋਈ ਐਕਟੀਵਿਟੀ, ਮੈਂ 15 ਸਾਲ USA 'ਚ ਵਾਲੀਬਾਲ ਖੇਡਿਆ ਇੰਡੀਅਨ ਕਮਿਊਨਿਟੀ ਦੇ ਵਿੱਚ, ਫਿਰ ਜਿਮ ਕਰਨਾ ਕਰਕੇ ਇਸ ਕਰਕੇ ਫਿਟਨੈਸ ਰਹੀ। ਫਿਰ ਮੈਨੂੰ ਮੇਰੇ ਦੋਸਤ ਨੇ ਮਹਿੰਦਰ ਸਿੰਘ ਗਿੱਲ, ਓਲੰਪੀਅਨ 1972 ਓਲੰਪਿਕ ਖੇਡੇ ਹੈਗੇ, ਉਹਨਾਂ ਨੇ ਮੈਨੂੰ ਕਿਹਾ ਵੀ ਸਿੱਧੂ ਭਾਈ ਅੱਗੇ ਵੀ ਤੂੰ, ਤੇਰੀ ਫਿਟਨੈਸ ਹੈਗੀ, ਮੈਂ ਵੈਟਰਨਸ ਮਾਸਟਰਸ ਗੇਮਾਂ ਇਹ ਕਰਿਆ ਕਰ। ਉਦੋਂ ਤੋਂ ਮੈਂ 2015 ਤੋਂ ਸ਼ੁਰੂ ਕੀਤਾ ਹੋਇਆ ਜੀ। ਮੈਂ ਜਦੋਂ ਹੈਮਰ ਸਿੱਟਿਆ ਪਹਿਲੀ ਵਾਰ, ਜਿਹੜਾ ਮੇਨ ਇਵੈਂਟ ਸੀ ਜਿਹੜਾ ਮੈਂ ਕਾਲਜ ਉੱਥੇ ਕਰਦਾ ਸੀ, 38 ਈਅਰਸ ਬਾਅਦ ਮੈਂ ਟੱਚ ਕੀਤਾ ਜੀ 2016 ਦੇ ਵਿੱਚ। ਫਿਰ ਉਸ ਤੋਂ ਬਾਅਦ ਮੈਂ 17 ਦੇ ਵਿੱਚ US ਨੈਸ਼ਨਲ ਸੀਨੀਅਰ ਗੇਮ ਸਿਲਵਰ ਮੈਡਲਿਸਟ ਰਿਹਾ, ਅਤੇ 2 ਵਾਰੀ ਉੱਥੇ ਸਿਲਵਰ ਮੈਡਲ ਮੈਂ ਆਡਾ ਏਜ ਗਰੁੱਪ ਦੇ ਵਿੱਚ
ਜੀ।
ਤੇ ਕਾਫੀ ਕਾਫੀ ਐਕਟੀਵਿਟੀ ਹੁੰਦੀ ਉੱਥੇ, ਗੇਮਾਂ ਲੱਭੀ ਜਾਣੇ ਕਿੱਥੇ ਨਾ ਜਾਈਏ। ਹੁਣ ਫਿਟਨੈਸ ਦਾ ਮੇਨ ਇਹੀ ਹੈ ਵੀ ਡਾਇਟ ਪ੍ਰੋਪਰ ਰੱਖੋ, ਆਪਦਾ ਜਿੰਨੀ ਐਕਸਰਸਾਈਜ਼ ਕਰ ਹੁੰਦੀ ਹੈ ਕਰੋ, ਗਰਾਊਂਡ ਵਰਕ ਕਰਦੇ ਰਹੋ, ਜਿਮ ਕਰਦੇ ਰਹੋ, ਇਹ ਕੰਬੀਨੇਸ਼ਨ ਹੈਗਾ ਚੀਜ਼ਾਂ ਦਾ
ਜੀ।
ਜਿਹੜੀਆਂ ਗੇਮਾਂ ਨੇ ਸਾਡੀਆਂ, ਇਸਨੂੰ ਤੁਹਾਡੀ ਇਨਫੋਰਮੇਸ਼ਨ ਲਈ ਦੱਸਦਾ ਵੀ ਇਹਨਾਂ ਨੂੰ ਮਾਸਟਰ ਗੇਮਾਂ ਕਹਿੰਦੇ ਨੇ, ਕਿਉਂਕਿ ਇੱਕ ਤਾਂ ਐਮਚੋਰ ਗੇਮਾਂ ਨੇਗੀਆਂ ਜਿਹੜੇ ਕਿ ਓਲੰਪਿਕ ਹੁੰਦੀਆਂ ਨੇ ਜਾਂ ਵਰਲਡ ਗੇਮਸ ਹੁੰਦੀਆਂ ਨੇ, ਉਹਦੇ 'ਚ ਐਮਚੋਰ ਆ ਜਾਂਦੇ ਨੇ, ਭਾਵੇਂ 25 ਦਾ ਹੋਵੇ 30 ਦਾ ਹੋਵੇ। ਇਹ ਇਹਨਾਂ ਨੇ ਗਰੁੱਪ ਬਣਾ ਤੇ ਸਪੈਸ਼ਲੀ, ਤਾਂ ਕਿ ਵੀ ਹਰੇਕ 5 ਸਾਲ ਗਰੁੱਪ ਦਾ ਬੰਦਾ ਆ ਕੇ ਇਸ ਲੈਵਲ ਦੇ ਉੱਤੇ ਕੰਪੀਟ ਕਰ ਸਕੇ।
ਸਾਡੇ ਵਾਸਤੇ, ਸਾਰਿਆਂ ਵਾਸਤੇ ਇੱਕ ਇੰਸਪੀਰੇਸ਼ਨ ਹੈ ਕਿ ਕਿਵੇਂ ਅਸੀਂ ਵੀ ਆਪਦੇ ਆਪ ਨੂੰ ਫਿੱਟ ਰੱਖੀਏ। ਕੁਲਵਿੰਦਰ ਜੀ, ਤੁਸੀਂ ਵੀ ਸਪੋਰਟਸ ਦੇ ਨਾਲ ਜੁੜੇ ਹੋਏ ਹੋ?
ਹਾਂਜੀ ਸਰ, ਮੈਂ ਸਪੋਰਟਸ ਨਾਲ ਜੁੜੀ ਹੋਈ ਹਾਂ। ਜਦੋਂ ਮੈਂ 7th ਕਲਾਸ 'ਚ ਸੀ, ਉਸ ਟਾਈਮ ਅਸੀਂ ਜੰਮੂ ਤੋਂ ਜਿਹੜਾ ਮੂਵ ਕੀਤਾ ਸੀ ਡਿਸਟ੍ਰਿਕਟ ਹੁਸ਼ਿਆਰਪੁਰ, ਉੱਤੇ ਛੋਟਾ ਜਿਹਾ ਟਾਊਨ ਹੈ ਟਾਂਡਾ, ਅਤੇ ਉੱਥੇ ਮੈਂ ਜਦੋਂ 7th ਕਲਾਸ 'ਚ ਐਡਮਿਸ਼ਨ ਲਈ ਸੀ, ਅਤੇ ਮੈਂ ਕਾਫੀ ਥੋੜ੍ਹਾ ਅਲੱਗ ਸੀ ਸਾਰਿਆਂ ਤੋਂ, ਐਕਟਿਵ ਬਹੁਤ ਸੀ, ਅਤੇ ਮੇਰੇ ਉੱਥੇ PT ਟੀਚਰ ਸੀਗੇ ਜਿਨ੍ਹਾਂ ਨੇ ਮੈਨੂੰ ਇਸ ਸਪੋਰਟਸ ਦੇ ਲਈ ਪੁਸ਼ ਕੀਤਾ ਸੀਗੇ ਕਿ ਕੁੜੀ ਕੁਛ ਨਾ ਕੁਛ ਕਰੇਗੀ, ਸੋ ਤੈਨੂੰ ਬੇਟਾ ਸਪੋਰਟਸ ਕਰਨੀ ਚਾਹੀਦੀ। ਉਦੋਂ ਤੋਂ ਫਿਰ ਮੈਂ ਜ਼ੋਨ ਲੈਵਲ ਤੋਂ ਸਟਾਰਟ ਕੀਤੀਆਂ ਸੀ, ਅਤੇ ਨੈਸ਼ਨਲ ਲੈਵਲ ਤੱਕ ਗਈ ਹਾਂ, ਹਰਡਲਸ ਦੇ ਵਿੱਚ ਜਿਹੜਾ ਪਾਰਟੀਸਪੇਟ ਕੀਤਾ, ਔਰ ਨੈਸ਼ਨਲ 'ਚ ਮੇਰਾ ਸਿਲਵਰ ਮੈਡਲ ਰਿਹਾ ਹੈਗਾ 100 ਮੀਟਰ ਹਰਡਲਸ ਦੇ ਵਿੱਚ। ਫਿਰ ਮੇਰੀ ਕਾਲਜ ਟਾਈਮ ਜਿਹੜਾ ਸਟਾਰਟ ਹੋਇਆ ਪਟਿਆਲਾ ਫਿਜ਼ੀਕਲ ਕਾਲਜ, ਉੱਥੋਂ ਮੈਂ MPED ਕੀਤੀ, ਅਤੇ ਉੱਥੋਂ ਹੀ ਆਲ ਇੰਡੀਆ ਯੂਨੀਵਰਸਿਟੀ ਮੈਂ ਫੁੱਟਬਾਲ ਖੇਡੀ ਸੀ, ਔਰ ਹਰਡਲਸ ਦੇ ਵਿੱਚ ਜਿਹੜਾ ਮੈਂ ਪਾਰਟੀਸਪੇਟ ਕੀਤਾ ਸੀਗਾ।
ਅਤੇ ਇੱਥੇ ਵੀ ਤੁਸੀਂ ਹਰਡਲਸ ਦੇ ਵਿੱਚ?
ਹਾਂਜੀ, ਇੱਥੇ ਵੀ ਮੈਂ ਹਰਡਲਸ ਦੇ ਨਾਲ ਹੀ ਜਿਹੜਾ ਹੈ ਰੈਗੂਲਰਲੀ ਜੁੜੀ ਹੋਈ ਹੈ, ਅਤੇ ਨਾਲ ਮੈਂ ਵਾਕ ਈਵੈਂਟ ਸ਼ੁਰੂ ਕੀਤਾ, ਬਿਕੋਜ਼ ਥੋੜ੍ਹਾ ਜਿਹਾ ਹੁੰਦਾ ਹੈ ਨਾ ਸਪੋਰਟਸ ਪਰਸਨ ਦੇ, ਕਿਤੇ ਨਾ ਕਿਤੇ ਫਿਜ਼ੀਕਲੀ ਕੋਈ ਨਾ ਕੋਈ ਇੰਜਰੀ ਰਹਿੰਦੀ ਹੈ, ਅਤੇ ਮੇਰਾ ਥੋੜ੍ਹਾ ਨੀ ਇੰਜਰੀ ਹੋਣ ਕਰਕੇ ਸੋਚਿਆ ਸੀ ਕਿ ਮੈਂ ਹਰਡਲਸ ਤੋਂ ਜਿਹੜਾ ਉਹਦੀ ਜਗ੍ਹਾ ਮੈਂ ਵਾਕ ਸਟਾਰਟ ਕਰਾਂਗੇ, ਬਟ ਨਹੀਂ, ਜਿਹੜਾ ਤੁਸੀਂ ਈਵੈਂਟ ਸ਼ੁਰੂ ਤੋਂ ਕਰਦੇ ਆ ਰਹੇ ਹੋ ਉਹ ਤੁਹਾਡੇ ਮਾਇੰਡ 'ਚੋਂ ਨਹੀਂ ਨਿਕਲਦਾ, ਇੱਕ ਅਡਿਕਟਡ ਤੁਸੀਂ ਹੋ ਜਾਂਦੇ ਹੋ ਜਿਸ ਚੀਜ਼ ਦੇ, ਉਹ ਨਹੀਂ ਛੁੱਟਦੀ, ਸੋ ਇੱਕ ਪੈਸ਼ਨ ਬਣ ਚੁੱਕਿਆ
ਜੀ। ਤੇ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਹੀ ਮੈਡਲ ਇੱਥੇ ਜਿੱਤੇ ਨੇ?
ਹਾਂਜੀ।
ਥੋੜ੍ਹਾ ਦੱਸੋਗੇ ਕਿਹੜੇ ਕਿਹੜੇ?
ਮੈਂ 30 ਮੀਟਰ ਹਰਡਲਸ ਦੇ ਵਿੱਚ ਪਾਰਟੀਸਪੇਟ ਕੀਤਾ ਹੈਗਾ, ਜਿਹਦੇ ਵਿੱਚ ਮੇਰਾ ਗੋਲਡ ਹੈ, ਔਰ ਇਹਦੇ ਨਾਲ ਹੀ ਸੈਕਿੰਡ ਇਵੈਂਟ ਜੋ ਮੈਂ 3000 ਮੀਟਰ ਵਾਕ ਸੀ ਉਹਦੇ ਚ ਪਾਰਟਿਸਿਪੇਟ ਕੀਤਾ ਔਰ ਮੇਰਾ ਸਿਲਵਰ ਮੈਡਲ ਰਿਹਾ ਹੈਗਾ
ਜੀ। ਸਾਡੇ ਨਾਲ ਰਾਜਵਿੰਦਰ ਜੀ ਵੀ ਮੌਜੂਦ ਨੇ। ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਆ ਕੇ ਪਹਿਲਾਂ ਇੱਕ ਵਾਰ ਆਪਣੀ ਲਾਈਫ ਨੂੰ ਸੈਟਲ ਕੀਤਾ ਤੇ ਫਿਰ ਹੌਲੀ ਹੌਲੀ ਖੇਡਾਂ ਵੱਲ ਨੂੰ ਰੁਝਾਨ ਹੋਇਆ। ਕਿੰਨਾ ਜ਼ਰੂਰੀ ਹੈ ਕਿ ਹੁਣ ਆਪਣੀਆਂ ਜਦੋਂ ਅਗਲੀਆਂ ਜਨਰੇਸ਼ਨ ਇੱਥੇ ਹੁਣ ਆਸਟ੍ਰੇਲੀਆ ਜਾਂ ਕਿਸੇ ਵੀ ਫੋਰਨ ਕੰਟਰੀਜ਼ ਭਾਰਤ ਤੋਂ ਪੰਜਾਬ ਤੋਂ ਪਰੇ ਆਉਂਦੀਆਂ ਨੇ ਕਿ ਖੇਡਾਂ ਵੱਲ ਇਹਨਾਂ ਬੱਚਿਆਂ ਨੂੰ ਲਿਜਾਇਆ ਜਾਵੇ?
ਭਾਅ ਜੀ, ਇਹ ਬਹੁਤ ਜ਼ਰੂਰੀ ਆ। ਖੇਡਾਂ ਵਿੱਚ ਜਾਣ ਜਾਂ ਨਾ ਜਾਣ, ਮੈਡਲ ਜਿੱਤਣ ਜਾਂ ਨਾ ਜਿੱਤਣ, ਬੋਡੀ ਫਿਟਨੈਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਉਹ ਐਕਟੀਵਿਟੀਜ਼ ਕਰਦੇ ਰਹਿਣ, ਬੱਚੇ ਆਉਂਦੇ ਨੇ ਗਰਾਊਂਡ ਵਿੱਚ ਜਾਣ, ਗੇਮਸ ਖੇਡਣ, ਸੋਕਰ, ਵਾਲੀਬਾਲ, ਫੁੱਟਬਾਲ, ਕੁਛ ਵੀ ਕਰਨ। ਸਾਡੀ ਇਹ ਪੰਜਾਬੀ ਕਮਿਊਨਿਟੀ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਧਿਆਨ ਦੇਣਾ ਚਾਹੀਦਾ ਆ ਕਿ ਯੰਗ ਜਨਰੇਸ਼ਨ ਨੂੰ ਰਾਦਰ ਦੈਨ ਕਿ ਬਾਹਰ ਘੁੰਮਣ ਨਾਲੋਂ ਗਰਾਊਂਡ ਵਿੱਚ ਆ ਕੇ ਜ਼ਿਆਦਾ ਟਾਈਮ ਸਪੈਂਡ ਕਰਨ ਅਤੇ ਬੋਡੀ ਫਿਟਨੈਸ ਵਿੱਚ ਹੀ ਐਟਲੀਸਟ ਜਾਣ। ਅੱਗੋਂ ਤੋਂ ਭਾਅ ਜੀ ਆਪਣੀ ਆਪਣੀ ਬੱਚੇ ਦੀ ਕਿਸਮਤ ਹੈ, ਕੋਈ ਅੱਗੇ ਚਲੇ ਜਾਂਦਾ ਆ, ਕੋਈ ਨਹੀਂ ਜਾਂਦਾ।
ਜੀ, ਗੁਰਬਖਸ਼ ਸਿੰਘ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਤੇ ਜਦੋਂ ਮੈਂ ਤੁਹਾਡੇ ਵੱਲ ਵੇਖਦਾ ਨਾ ਮੈਂ ਇੰਪ੍ਰੈਸ ਹੋ ਜਾਂਦਾ ਵਾਰੀ ਵਾਰੀ ਕਿ ਇੰਨੀ ਫਿਟਨੈਸ ਪਰਮਾਤਮਾ ਸਾਰਿਆਂ ਨੂੰ ਦੇ ਜਿਹੜੇ ਮਿਹਨਤ ਕਰਨ ਤੇ ਉਹਨੂੰ ਦੇਖ ਕੇ ਨਾ ਇੱਕ ਇੰਸਪੀਰੇਸ਼ਨ ਵੀ ਮੈਨੂੰ ਹੁਣ ਲੱਗ ਰਿਹਾ ਕਿ ਮੈਨੂੰ ਵੀ ਥੋੜਾ ਜਿਹਾ ਹੋਰ ਐਕਟਿਵ ਹੋ ਜਾਣਾ ਚਾਹੀਦਾ ਆਪਣੀ ਲਾਈਫ 'ਚ। ਪਰ ਗੁਰਬਖਸ਼ ਜੀ, ਜੇ ਤੁਹਾਨੂੰ ਪੁੱਛਾਂ, ਕਿਉਂਕਿ ਤੁਹਾਨੂੰ ਕਾਫੀ ਐਕਸਪੀਰੀਅੰਸ ਹੈ ਸਪੋਰਟਸ ਦਾ, ਐਕਸਪੀਰੀਅੰਸ ਹੈ, ਤੁਸੀਂ ਵਿਦੇਸ਼ ਜਾ ਕੇ ਵਸੇ ਹੋ, ਲੰਬਾ ਸਮਾਂ ਉੱਥੇ ਵਸੇ ਹੋ, ਉੱਥੇ ਕੰਮ ਕਾਜ 'ਚ ਹੀ ਟਾਈਮ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਕਿ ਆਪਦੀ ਲਾਈਫ ਨੂੰ ਪਹਿਲਾਂ ਸੈੱਟ ਕਰੀਏ ਜਾਂ ਖੇਡਾਂ ਵੱਲ ਨੂੰ ਅੱਗੇ ਜਾਈਏ। ਕੀ ਕਹਿਣਾ ਚਾਹੋਗੇ ਐਸੇ ਸਾਰੇ ਸਰੋਤਿਆਂ ਨੂੰ ਜਿਹੜੇ ਤੁਹਾਨੂੰ ਇੱਥੇ ਅੱਜ ਆਸਟ੍ਰੇਲੀਆ 'ਚ ਬੈਠ ਕੇ ਸੁਣ ਰਹੇ ਨੇ ਕਿ ਕਿਵੇਂ ਆਪਣੇ ਆਪ ਨੂੰ ਮੋਟੀਵੇਟ ਕਰੀਏ, ਖੇਡਾਂ ਵੱਲ ਨੂੰ ਤੁਰੀਏ ਜਾਂ ਫਿਟਨੈਸ ਵੱਲ ਨੂੰ ਤੁਰੀਏ?
ਇਹ ਜੀ, ਜਿਹੜੀ ਖੇਡਾਂ ਨੇਗੀਆਂ, ਪਹਿਲਾਂ ਤਾਂ ਫਿਟਨੈਸ ਜ਼ਰੂਰੀ ਹੈ, ਫਿਜ਼ੀਕਲੀ ਤੁਸੀਂ ਫਿੱਟ ਹੋਣੇ ਚਾਹੀਦੇ। ਜਿਹੜੀ ਤੁਹਾਡਾ ਕੰਮ ਹੈ ਅਤੇ ਖੇਡਾਂ, ਇਹ ਪੈਰਲ ਦੋਨੇ ਚੱਲ ਸਕਦੀਆਂ ਨੇ ਜੇ ਚਲਾਉਣਾ ਮੰਗਦੇ ਹੋ, ਕਿਉਂਕਿ ਤੁਹਾਨੂੰ ਸਟਰੋਂਗ ਕਰਨਾ ਪੈਂਦਾ ਹੈਗਾ। ਕੰਮ ਹੈ ਵੀ ਜਿਵੇਂ ਫੋਰ ਐਗਜ਼ਾਮਪਲ ਤੁਸੀਂ 8 ਘੰਟੇ ਕੰਮ ਕਰਦੇ ਹੋ, ਤੁਸੀਂ ਐਵਰੀ ਅਦਰ ਡੇ ਜਿੰਮ 'ਚ ਜਾ ਸਕਦੇ ਹੋ ਜਾਂ ਗਰਾਊਂਡ ਦੇ 'ਚ ਐਕਟੀਵਿਟੀ ਕਰ ਸਕੋ, ਕੋਈ ਵੀ, ਜੇ ਬਾਸਕਟਬਾਲ ਖੇਡਦੇ ਬਾਸਕਟਬਾਲ, ਵਾਲੀਬਾਲ ਵੀਕਐਂਡ 'ਤੇ ਕਰ ਸਕਦੇ ਹੋ। ਮਤਲਬ ਇਹ ਦੋਨੇ ਪੈਰਲ ਚੱਲ ਸਕਦੀਆਂ ਨੇ ਇਹ, ਜੇ ਤੁਸੀਂ ਚਲਾਉਣਾ ਚਾਹੁੰਦੇ ਹੋਵੋ। ਨਹੀਂ ਤਾਂ ਫਿਰ ਕੰਮ ਤੋਂ ਤਾਂ ਆਉਂਦਾ ਘਰੇ ਥੱਕ ਗਿਆ ਮੈਂ, ਪੈ ਗਿਆ, ਅਤੇ ਮਤਲਬ ਥੋੜ੍ਹਾ ਜਿਹਾ ਆਪਦੇ ਆਪ ਨੂੰ ਚੇਂਜ ਕਰੋ ਇਸ ਵੱਲ, ਕਿਉਂਕਿ ਜਿਹੜਾ ਫਿਊਚਰ ਹੈਗਾ ਉਹ ਇਸੇ 'ਤੇ ਆ ਰਿਹਾ ਹੈਗਾ। ਕਿਉਂਕਿ ਵੀ ਮੈਂ ਪਿੱਛੇ ਜੇ ਪੜ੍ਹਿਆ ਸੀਗਾ ਵੀ ਜਿਹੜੀ ਫਿਊਚਰ ਯੂਥ ਹੈ ਨਾ ਉਹ ਮੋਰ ਹੈਲਥ ਕੌਨਸ਼ੀਅਸ ਹੋ ਰਹੀ ਹੈ, ਨਾ ਕਿ ਮਨੀ ਮਾਈਂਡਡ ਜਿਹੜੀ ਹੋ ਰਹੀ ਹੈ।
ਜੀ,
ਅਤੇ ਇਹ ਬਹੁਤ ਜ਼ਰੂਰੀ ਹੈ,
ਤੁਹਾਨੂੰ ਮੈਡੀਸਨ ਤੋਂ ਰਿਲੀਫ ਮਿਲਦਾ ਹੈਗਾ, ਕਿਉਂਕਿ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਕੋਈ ਫਿਟਨੈਸ ਰਹਿੰਦੀ ਹੈ, ਬਲੱਡ ਪ੍ਰੈਸ਼ਰ ਲਾ ਲਓ ਤੁਸੀਂ, ਸ਼ੂਗਰ ਲਾ ਲਓ, ਡਾਇਬੀਟਿਕ ਤਾਂ ਮੇਨ ਹੈਗਾ ਅਤੇ ਆਪਣੇ ਘਰ ਫੈਮਿਲੀ 'ਚ ਹੁੰਦਾ, ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਤੁਹਾਨੂੰ ਡਾਇਬੀਟਿਕ ਵੱਲ ਹੀ ਲੱਗ ਜਾਂਦੀ ਹੈਗੀ।
ਜੀ ਜੀ, ਕੁਲਵਿੰਦਰ ਜੀ ਤੁਸੀਂ ਕੁਛ ਕਹਿਣਾ ਚਾਹੋਗੇ?
ਹਾਂਜੀ ਸਰ, ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਦੀ ਲਾਈਫ ਬਹੁਤ ਬਿਜ਼ੀ ਹੋ ਚੁੱਕੀ ਹੈ ਸਾਰਿਆਂ ਲਈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਲਈ ਜਿਉਣਾ ਛੱਡ ਦਿਓ। ਸੋ ਸਾਨੂੰ ਸਭ ਤੋਂ ਪਹਿਲਾਂ ਆਪਣੀ ਫਿਟਨੈਸ 'ਤੇ ਹੀ ਜਿਹੜਾ ਕੰਸਨਟਰੇਟ ਕਰਨਾ ਚਾਹੀਦਾ, ਕੰਮ ਸਾਰੇ ਚੱਲਦੇ ਰਹਿਣੇ ਹੈ ਅਤੇ ਇਹ ਕਦੇ ਰੁਕਣੇ ਨਹੀਂ ਹੈ। ਸੋ ਫਸਟ ਪ੍ਰੈਫਰੈਂਸ ਜਿਹੜੀ ਹੈ ਤੁਹਾਨੂੰ ਆਪਣੇ ਆਪ ਨੂੰ ਦੇਣੀ ਚਾਹੀਦੀ ਹੈ, ਤਾਂ ਜੋ ਇੱਕ ਲੰਬੀ ਜ਼ਿੰਦਗੀ ਅਗਰ ਖੁਸ਼ਹਾਲ ਵਾਲੀ ਜਿਉਣੀ ਹੈ ਤਾਂ ਤੁਹਾਨੂੰ ਆਪਣੇ ਵੱਲ ਧਿਆਨ ਪਹਿਲਾਂ ਦੇਣਾ ਚਾਹੀਦਾ, ਬਾਕੀ ਸੈਕੰਡਰੀ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਨੇ।
ਜੀ ਜੀ, ਰਾਜਵਿੰਦਰ ਜੀ ਤੁਸੀਂ ਤਾਂ ਮੈਲਬਰਨ ਆਸਟ੍ਰੇਲੀਆ ਦੇ ਕੰਮ ਕਾਜ ਅਤੇ ਹਰ ਚੀਜ਼ ਨਾਲ ਬਹੁਤ ਚੰਗੀ ਤਰ੍ਹਾਂ ਵਾਕਿਫ ਹੋ, ਕੀ ਕਹਿਣਾ ਚਾਹੋਗੇ?
ਭਾਅ ਜੀ ਵੇਖੋ, ਇੱਥੇ ਵੀ ਲਾਈਫ ਅਤੇ ਸਾਰੇ ਕੰਟਰੀਜ਼ ਵਾਂਗੂ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਬਿਜ਼ੀ ਹੈ, ਬਟ ਇੱਕ ਡੈਡੀਕੇਸ਼ਨ ਔਰ ਡਿਟਰਮੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ, ਪੰਕਚੁਅਲਿਟੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ, ਤੁਹਾਨੂੰ ਟਾਈਮ ਆਪਣੇ ਆਪ ਵਾਸਤੇ ਟਾਈਮ ਕੱਢਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਔਰ ਉਹ ਜਦੋਂ ਅਸੀਂ ਆਪਣੇ ਆਪ ਨੂੰ ਟਾਈਮ ਕੱਢਣ ਵਾਸਤੇ ਆਪਣੇ ਆਪ ਲਈ ਜੀਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਨੈਚੁਰਲ ਚੀਜ਼ ਆ ਜਾਂਦੀ ਹੈ, ਫਿਰ ਤੁਹਾਨੂੰ ਆਪਣੇ ਆਪ ਮੋਟੀਵੇਸ਼ਨ ਮਿਲ ਜਾਂਦੀ ਆ ਗਰਾਊਂਡ 'ਚ, ਜਿਮ 'ਚ ਜਾਣ ਵਾਸਤੇ। ਔਰ ਮੈਂ ਤਾਂ ਆਪਣੀ ਜੋਬ 'ਤੇ ਵੀ ਸਭ ਨੂੰ ਮੋਟੀਵੇਟ ਕਰਦੀ ਹਾਂ ਕਿ ਆਓ ਜਿਮ 'ਚ ਆਓ, ਐਂਡ ਐਕਸਰਸਾਈਜ਼ ਦੱਸਦੀ ਹਾਂ ਮੈਂ ਕਰਨ ਵਾਸਤੇ। ਟਰਾਈ ਮਾਈ ਬੈਸਟ ਕਿ ਨਾਲ ਜੁੜਨ ਜਿੰਨੇ ਬੰਦੇ ਨਾਲ ਜੁੜ ਸਕਦੇ ਆ।
ਜੀ ਬਿਲਕੁਲ, ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਤੁਹਾਨੂੰ ਤਿੰਨਾਂ ਨੂੰ, ਤੁਸੀਂ ਅੱਜ ਸਾਡੇ ਸਟੂਡੀਓਜ਼ ਆਏ ਤੇ ਇੰਸਪੀਰੇਸ਼ਨ ਮੇਰੇ ਵਾਸਤੇ ਤਾਂ ਹੋਈ, ਪਰ ਮੈਨੂੰ ਉਮੀਦ ਹੈ ਕਿ ਜੋ ਲੋਕ ਸੁਣ ਰਹੇ ਆ ਤੁਹਾਨੂੰ ਉਹ ਵੀ ਜ਼ਰੂਰ ਇਹ ਗੱਲਾਂ ਸੁਣ ਕੇ ਇੰਸਪਾਇਰ ਹੋਣਗੇ, ਕਿਉਂਕਿ ਤੁਸੀਂ ਇਹ ਜ਼ਰੂਰ ਪ੍ਰੂਵ ਕਰਤਾ ਹੈ ਸਾਰਿਆਂ ਦੇ ਲਈ ਕਿ ਜਿਹੜੀ ਉਮਰ ਹੈ ਉਹ ਸਿਰਫ ਇੱਕ ਨੰਬਰ ਹੈ, ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਅਸੀਂ ਕਦੇ ਵੀ ਅੱਗੇ ਵੱਧ ਸਕਦੇ ਹਾਂ। ਰਾਜਵਿੰਦਰ ਜੀ, ਕੁਲਵਿੰਦਰ ਜੀ ਤੇ ਗੁਰਬਖਸ਼ ਜੀ, SBS ਸਟੂਡੀਓਜ਼ ਆਉਣ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਹਾਂਜੀ, ਅਸੀਂ ਬਹੁਤ ਧੰਨਵਾਦੀ ਹਾਂ SBS ਪੰਜਾਬੀ ਰੇਡੀਓ ਦੇ ਉੱਤੇ ਸਾਨੂੰ ਆਉਣ ਦਾ ਮੌਕਾ ਦਿੱਤਾ, ਤੇ ਤੁਹਾਡੀ ਸੁਣਨ ਵਾਲੀ ਸੰਗਤ ਨੂੰ ਇਹੀ ਸਾਡੀ ਇੱਛਾ ਹੈ ਤੇ ਗੁਜ਼ਾਰਿਸ਼ ਹੈ ਕਿ ਵੱਧ ਚੜ੍ਹ ਕੇ ਹਿੱਸਾ ਲਓ ਇਹਨਾਂ ਗੇਮਾਂ 'ਚ, ਪੰਜਾਬੀਆਂ ਦਾ ਹੋਰ ਨਾਂ ਹੋਵੇ ਤੇ ਹੋਰ ਆਪਣੇ ਨਾਲ ਜੁੜਨ ਜਾ ਕੇ।
ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।